ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾਂ ਪ੍ਰੀਤਮ ਜਾਨ ਲੇਹੁ ਮਨ ਮਾਹੀ ਆਪਣੇ ਸੁਖ ਸਿਉਹੀ ਜਗ ਫਾਂਦੇ ਕੋ ਕਾਹੂ ਕੋ ਨਾਹੀ ਪ੍ਰੀਤਮ ਜਾਨ ਲੇਹੁ ਮਨ ਮਾਹੀ ਆਪਣੇ ਸੁਖ ਸਿਉਹੀ ਜਗ ਫਾਂਦੇ ਕੋ ਕਾਹੂ ਕੋ ਨਾਹੀ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂ ਦਿਸ ਘੇਰੈ ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਯਾਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਉਹਾਰ ਬਣਿਓ ਹੈ ਜਾ ਸਿਉ ਨੇਹੁ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਇਹ ਬਿਦ ਕੋ ਵਿਉਹਾਰ ਬਣਿਓ ਹੈ ਜਾ ਸਿਉ ਨੇਹੁ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਕਰਦੇ ਹਾਂ। ਅੰਮ੍ਰਿਤ ਸਰੋਵਰ ਦੇ ਇਸ਼ਨਾਨ ਆਪਣੇ ਲੋਕ ਪਰਲੋਕ ਦੇ सुख दाते सतगुरु, शतर चवर तखत दे मालक सतगुरु, धन 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 श्री गुरु ग्रंथ साहिब पातशाह महाराज जी दे दर्शन परसे हन। अमृत बाणी दी वर्खा दे विच अपने आप नूं सरशार करना कीता है। हुण समा है गुरुद्वारा दीवान अस्थान मंजी साहब दी निजमत मर्यादा दे अनुसार जो आवाजा जो श्री मुख वाक जो हुक्मनामा सानू अज पोथी परमेश्वर के थान विचों श्री दरबार साहब दे विचों प्राप्त होया है उस दी विचार दा पावन श्री मुख वाक दा जो मूल पाठ है आप जी ने गुरु के वजीर भाई साहब जी पासो सरवण कीता है। पावन श्री मुख वाक सोरठ राग अंदर नौवें पातशाह तिलक जंजू दे राखे त्याग वैराग दी मूरत धर्म दी तुजा धर्म रखियक सतगुरु गुरु तेग बहादुर साहब महाराज जी दे पवित्र मुख तो उचारण होया 634 अंग ते दर्ज है। बाणी गुरु है, गुरु बाणी है, सारी बाणी दे विच अमृत है, ए सिखी दा मूल सूत्र है। पता नहीं कदों ये गल सानू समझ आएगी, कदों असी गुरु ग्रंथ साहिब महाराज जी दे लड़ लगांगे। अज सानू उड़े ऐड़े दा बोध आया है, कक्के खक्खे दा बोध आया है, एबीसी दा बोध आया है, गरीब तो लैके अमीर तक, अनपढ़ तो लैके पढ़े लिखे तक, साधारण तो लैके वीवीआईपी मनुख तक, सब अपने छोटे छोटे नन्ने नन्ने जवाक लैके सड़कां ते खड़ोते हैं। असी सवेरे गड्डियां लैके भज पैने हैं, किसी चंगे स्कूल विच लैके जाइए, इन्हां नूं अखरां दा बोध आवे। सत पिंडां दे पटवारी पिता श्री मेहता कल्याण दास उन्होंने खुद जाके पढ़ाउण वालिआं नूं आख्या सी कि तुसीं जो कहोगे मैं तुहाडी सेवा करांगा, तुसीं मेरा पुत्र पढ़ा दिओ। पर अज सानू ये गल क्यों नहीं समझ आती? दुनियावी अखर पढ़ाने वास्ते असी देखो मैं दिल्ली रहना ते लखां दी गिनती विच 20-25-50 लाख तां बहुत छोटी गल है, इस तो भी वड्डी वड्डी डोनेशन दे के एडमिशन कराई जांदी है। ये फीस नहीं है, सिर्फ दाखल होण दा ये जुर्माना है। फिर तुसी लखां करोड़ां रुपया खर्च के बच्चियां नूं विदेश घल्लदे हो पढ़न वास्ते, पर असी गुरु नानक देव पातशाह महाराज ने पट्टी लिखी, गुरु अमरदास महाराज ने पट्टी लिखी, पर असी उन्हां अक्षरां दे बोध वास्ते कदे जतन नहीं कीता। सगों नतीजा ये निकलिया है कि जेड़ा उड़ा ऐड़ा पढ़ जाए, एबीसी पढ़ जाए, कक्का खखा पढ़ जाए, का खा गा पढ़ जाए, उन्हूं असी पढ़िया लिखिया समझदे ते जेड़ा गुरु ग्रंथ साहिब पढ़ जाए ਅਸੀਂ ਉਸ ਨੂੰ ਕੇਵਲ ਭਾਈ ਜੀ ਕਹਿੰਦੇ ਹਾਂ। ਅਸੀਂ ਸਮਾਜ ਦੇ ਵਿੱਚ ਕੋਈ ਬਹੁਤਾ ਥਾਂ ਦਿੱਤਾ ਨਹੀਂ ਹੈ। ਵੇਖੋ ਅੱਜ ਸਮਾਂ ਬਦਲ ਗਿਆ ਕਿ ਮੇਰੀ ਸ਼੍ਰੇਣੀ ਦੇ ਵੀਰ ਵਿਦੇਸ਼ਾਂ ਵਿੱਚ ਜਾਣ ਲੱਗ ਪਏ, ਬਾਹਰ ਦੀ ਜਿਹੜੀ ਇਕਾਨਮੀ ਹੈ ਉਹ ਜਦੋਂ ਰੁਪਈਆਂ ਦੇ ਵਿੱਚ ਆ ਕੇ ਕਈ ਗੁਣਾ ਹੋਈ ਤੇ ਸਾਡੇ ਕੋਲ ਵੀ ਕੋਠੀਆਂ ਕਾਰਾਂ ਆ ਗਈਆਂ ਤੇ ਲੋਕ ਸਾਡੇ ਨਾਲ ਸੰਸਾਰੀ ਰਿਸ਼ਤਾ ਵੀ ਜੋੜਨ ਲੱਗ ਗਏ। ਨਹੀਂ ਤਾਂ ਛੇਤੀ ਕੀਤਿਆਂ ਕੋਈ ਮੇਰੀ ਸ਼੍ਰੇਣੀ ਦੇ ਵਿੱਚ ਬੱਚੀ ਦਾ ਧੀ ਦਾ ਰਿਸ਼ਤਾ ਨਹੀਂ ਸੀ ਕਰਨਾ ਚਾਹੁੰਦਾ, ਕਿਉਂਕਿ ਸਾਨੂੰ ਅਦਬ ਸਨਮਾਨ ਸਤਿਕਾਰ ਦੀ ਕੋਈ ਸਮਝ ਹੈ ਨਹੀਂ। ਮੈਂ ਬਹੁਤ ਵਾਰੀ ਇਹ ਗੱਲ ਸਾਂਝੀ ਕੀਤੀ ਹੈ ਕਿ ਮੇਰੇ ਇੱਕ ਸਾਥੀ ਹੁੰਦੇ ਸਨ ਸੀਸਖੰਡ ਸਾਹਿਬ ਗ੍ਰੰਥੀ ਸਾਹਿਬ, ਵਾਹਿਗੁਰੂ ਨੇ ਕਿਰਪਾ ਕੀਤੀ ਉਹਨਾਂ ਨੇ ਕੋਈ 5-7 ਟਰੱਕ ਬਣਾ ਲਏ। ਬੜੀ ਵੱਡੀ ਉਹਨਾਂ ਦੀ ਸ਼ਿਕਾਇਤ ਹੋ ਗਈ, ਜਿਹੜੇ ਉਦੋਂ ਮੁੱਖ ਸੇਵਾਦਾਰ ਸਨ ਉਹ ਬੜੇ ਦਾਨਸ਼ਵਰ ਸਨ, ਉਹਨਾਂ ਨੇ ਬੁਲਾ ਕੇ ਪੁੱਛਿਆ ਵੀ ਭਾਈ ਸਾਹਿਬ ਇਹ ਗੱਲ ਠੀਕ ਹੈ ਵੀ ਤੁਹਾਡੇ 5-7 ਟਰੱਕ ਨੇ? ਭਾਈ ਸਾਹਿਬ ਕਹਿਣ ਲੱਗੇ ਹਾਂ ਪ੍ਰਧਾਨ ਸਾਹਿਬ, ਮੇਰੇ ਕੋਲੋਂ ਅਰਦਾਸਾਂ ਕਰਵਾ ਕਰਵਾ ਕੇ ਲੋਕਾਂ ਨੇ ਜਹਾਜ਼ ਪਾ ਲਏ ਨੇ ਤੇ ਮਹਾਰਾਜ ਨੇ ਮੈਨੂੰ ਵੀ 5-7 ਟਰੱਕ ਬਖਸ਼ ਦਿੱਤੇ ਨੇ। ਪ੍ਰਧਾਨ ਸਾਹਿਬ ਕਹਿਣ ਲੱਗੇ ਭਾਈ ਸਾਹਿਬ ਜਾਓ ਤੁਸੀਂ, ਮੈਨੂੰ ਸਮਝ ਆ ਗਈ। ਸਾਡੀ ਹਾਲਤ ਇਹ ਹੈ ਵੀ ਅਸੀਂ ਇਹ ਤਾਂ ਚਾਹੁੰਦੇ ਹਾਂ ਕਿ ਗ੍ਰੰਥੀ ਸਿੰਘ ਅਰਦਾਸ ਕਰੇ ਤੇ ਸਾਡਾ ਕਾਰੋਬਾਰ ਚੱਲ ਪਵੇ, ਪਰ ਅਸੀਂ ਇਹ ਨਹੀਂ ਚਾਹੁੰਦੇ ਕਿ ਅਰਦਾਸ ਕਰਨ ਵਾਲੇ ਦਾ ਸਕੂਟਰ ਵੀ ਚੱਲ ਪਵੇ। ਅਸੀਂ ਤਾਂ ਚਾਹੁੰਦੇ ਵੀ ਉਹਦਾ ਸਾਈਕਲ ਹੀ ਚੱਲਣਾ ਚਾਹੀਦਾ, ਨਾ ਉਹਦਾ ਮਗਰਾਟ ਹੋਵੇ ਨਾ ਉਹਦਾ ਚੇਨ ਕਵਰ ਹੋਵੇ, ਉੱਡ ਉੱਡ ਕੇ ਮਿੱਟੀ ਉਹਦੇ ਪਿੱਛੇ ਲੱਕ ਤੋਂ ਲੈ ਕੇ ਸਿਰ ਦੇ ਦਸਤਾਰ ਕੇਸਾਂ ਤੱਕ ਪਈ ਹੋਵੇ, ਪਜਾਮਾ ਉਹਦਾ ਚੇਨ ਚ ਫਟਿਆ ਹੋਵੇ। ਸਾਡੀ ਮਜਬੂਰੀ ਅਸੀਂ ਗੁਰਦੁਆਰੇ ਮੱਥਾ ਟੇਕਣ ਆਉਂਦੇ ਹਾਂ, ਪਰ ਉਹ ਵੀ ਪੜੇ ਪੜਾਏ ਆਉਂਦੇ ਹਾਂ। ਤੁਸੀਂ ਵੇਖਿਆ ਹੀ ਹੈ ਕੋਈ ਦੁੱਧ ਲੈ ਕੇ ਤੁਰਿਆ ਆਉਂਦਾ ਹੈ, ਉਹ ਵੀ ਕੌਲੀ ਚ, ਕੋਈ 50 ਗ੍ਰਾਮ ਕਾਲੀ ਮਾਂ ਛੋਲਿਆਂ ਦੀ ਦਾਲ ਮਾਂ ਦੀ ਦਾਲ ਲੈ ਕੇ ਤੁਰਿਆ ਆਉਂਦਾ, ਕੋਈ ਥੋੜੇ ਜਿਹੇ 1/2 ਕਿਲੋ ਪਾਈਆ ਛੋਲੇ ਲੈ ਕੇ ਤੁਰਿਆ ਆਉਂਦਾ। ਇਹ ਪੂਜਾ ਕਰਨੀ ਆਉਂਦੇ ਲੋਕ ਆਪਣੇ ਘਰ ਦੀ ਸੜ ਸਤੀ ਛੱਡਣ ਆਉਂਦੇ ਨੇ ਗੁਰਦੁਆਰੇ ਚ, ਆਏ ਅਸੀਂ ਕਿਸੇ ਦੇ ਇਕੱਲੇ ਹੋਏ ਆ, ਪੜੇ ਪੜਾਏ ਤੋਤੇ ਆਉਂਦੇ ਆ ਔਰ ਆਪਣੀ ਮਰਜ਼ੀ ਨਾਲ ਅਸੀਂ ਸਭ ਕੁਝ ਗੁਰਦੁਆਰੇ ਦੇ ਵਿੱਚ ਕਰਦੇ ਹਾਂ। ਉਹਦਾ ਨਤੀਜਾ ਹੁਣ ਤੁਸੀਂ ਵੇਖਦੇ ਹੈ ਕਿ ਸਾਡੇ ਪਾਵਨ ਅਸਥਾਨਾਂ ਤੇ ਵੀ ਜਿਹੜੀ ਗੁਰਮਤ ਹੈ ਉਹ ਬਹੁਤ ਘੱਟ ਹੈ, ਕਿਤੇ ਕਿਤੇ ਹੈ, ਥੋੜੀ ਥੋੜੀ ਹੈ। ਅਨਮਤਾਂ ਦਾ ਪ੍ਰਭਾਵ ਸਾਡੇ ਤੇ, ਇੱਥੇ ਮੱਥਾ ਟੇਕਣ ਤੱਕ ਵੀ ਅਸੀਂ ਮੋਢਿਆਂ ਨੂੰ ਹੱਥ ਲਾ ਕੇ ਹੱਥ ਚੁੰਮੀ ਜਾਂਦੇ ਹਾਂ, ਐਂ ਲੱਗਦਾ ਜਿਵੇਂ ਕਿਸੇ ਚਰਚ ਚ ਗਏ ਹੁੰਦੇ ਹਾਂ। ਸਾਨੂੰ ਨਹੀਂ ਪਤਾ ਮੱਥਾ ਕਿਵੇਂ ਟੇਕਣਾ ਹੈ। ਸਾਡਾ ਨਿਰਮਲ ਤੇ ਨਿਆਰਾ ਪੰਥ ਸੀ, ਅਸੀਂ ਕਿਉਂ ਭੁੱਲ ਗਏ ਕਿ ਸਿੱਖ ਧਰਮ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਇਆ ਹੈ। ਸਾਡੇ ਕੋਲ ਬਹੁਤ ਵੱਡਾ ਸਥਾਨ ਹੈ ਉੱਤਰ ਪ੍ਰਦੇਸ਼ ਦੇ ਵਿੱਚ, ਅੱਜ ਅਸੀਂ ਉਹਨੂੰ ਨਾਨਕ ਮੱਤਾ ਸਾਹਿਬ ਕਹਿੰਦੇ ਹਾਂ, ਔਰ ਇਹ ਸਾਨੂੰ ਯਾਦ ਹੋਣਾ ਚਾਹੀਦਾ ਕਿਸੇ ਵੇਲੇ ਉਹ ਗੋਰਖ ਮੱਤਾ ਸੀ। ਔਰ ਉਹਦਾ ਇਤਿਹਾਸ ਇਹ ਹੈ ਕਿ ਜਦੋਂ ਉੱਥੇ ਜੋਗੀ ਰਹਿੰਦੇ ਸੀ ਉਦੋਂ ਜਦੋਂ ਉੱਥੇ ਗੁਰੂ ਗੋਰਖ ਦੀ ਮੱਤ ਸੀ ਤੇ ਉਹ ਗੋਰਖ ਮੱਤਾ ਸੀ, ਜਦੋਂ ਉੱਥੇ ਗੁਰੂ ਨਾਨਕ ਸਾਹਿਬ ਆ ਗਏ, ਜਦੋਂ ਉੱਥੇ ਭਾਈ ਅਲਮਸਤ ਸਾਹਿਬ ਹੋਰੀ ਸੇਵਾ ਕਰਦੇ ਰਹੇ, ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਾ ਕੇ ਖੰਡਾ ਖੜਕਾਇਆ, ਉਹ ਫਿਰ ਗੋਰਖ ਮੱਤਾ ਰਿਹਾ ਹੀ ਨਹੀਂ, ਉਹ ਬਣ ਗਿਆ ਨਾਨਕ ਮੱਤਾ। ਜਿੱਥੇ ਮੱਤ ਨਾਨਕ ਦੀ ਹੈ ਉਹ ਨਾਨਕ ਮੱਤਾ ਹੈ, ਜਿੱਥੇ ਮੱਤ ਗੋਰਖ ਦੀ ਹੈ ਉਹ ਗੋਰਖ ਮੱਤਾ ਹੈ, ਜਿੱਥੇ ਗੁਰੂ ਦੀ ਮੱਤ ਹੈ ਉਹ ਗੁਰਮਤ ਹੈ, ਜਿੱਥੇ ਮਨ ਦੀ ਮੱਤ ਹੈ ਉਹ ਮਨਮਤ ਹੈ। ਹੁਣ ਇਹ ਫੈਸਲਾ ਤੇ ਸਾਨੂੰ ਖੁਦ ਕਰਨਾ ਚਾਹੀਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਨਹੀਂ ਕਹਿੰਦੇ ਕਾਕਾ ਤੂੰ ਕਿਹਦੀ ਮੱਤ ਲੈ ਲਈ ਹੈ, ਵੀ ਨਾ ਤੇ ਮੱਤ ਤੇਰੇ ਦਾਦੇ ਦੀ ਹੈ ਨਾ ਪੁੱਤਰ ਪਿਓ ਕਹਿੰਦਾ ਮੇਰੀ ਹੈ, ਮਾਂ ਵੀ ਇਹੋ ਕਹਿੰਦੀ ਹੈ ਵੀ ਪੁੱਤ ਮੇਰੀ ਮੱਤ ਤੇ ਜਾਂ ਦਾਦੀ ਦੀ ਮੱਤ ਤੇ ਤੂੰ ਲਈ ਨਹੀਂ। ਔਰ ਸਾਡਾ ਗੁਰੂ ਸਾਨੂੰ ਬਾਰ ਬਾਰ ਕਹਿੰਦਾ ਕਿ ਗੁਰ ਕੀ ਮੱਤ ਤੂੰ ਲੇਹੇ ਇਆਣੇ। ਅਸੀਂ ਦਾੜੇ ਤੇ ਹੱਥ ਫੇਰ ਕੇ ਕਹਿੰਦੇ ਹਾਂ ਵੀ ਗਿਆਨੀ ਜੀ ਅਸੀਂ ਕੋਈ ਬੱਚੇ ਹਾਂ, ਸਾਡੀ ਕੋਈ ਦਾੜੀ ਧੁੱਪੇ ਚਿੱਟੀ ਹੋਈ ਹੈ, ਨਹੀਂ ਭਾਈ ਕੌਣ ਇੰਨੀ ਹਿੰਮਤ ਕਿਹਦੀ ਹਿਮਾਕਤ ਹੈ ਇੰਨੀ ਵੀ ਤੁਹਾਨੂੰ ਇਹ ਗੱਲ ਕਹਿ ਸਕੇ, ਕੌਣ ਇੰਨੀ ਜ਼ਰੂਰਤ ਕਰੇਗਾ। ਪਰ ਇਹ ਸੱਚ ਹੈ ਕਿ ਭਾਈ ਸਿੱਖਾ ਅੱਜ ਤੇਰੇ ਕੋਲ ਗੁਰੂ ਦੀ ਮੱਤ ਨਹੀਂ ਹੈ, ਔਰ ਇਹੀ ਕਾਰਨ ਹੈ ਕਿ ਹੋਏ ਇਹ ਆਣਾ ਕਰੇ ਕੰਮ ਆਣ ਨਾ ਸਕੇ ਰਾਸ। ਪਹਿਲੀ ਗੱਲ ਤੇ ਤੂੰ ਬੱਚਿਆਂ ਵਾਲੇ ਕੰਮ ਕਰਦਾ ਕੋਈ ਗੱਲ ਬਣਦੀ ਨਹੀਂ ਤੇਰੀ, ਕੋਈ ਪੜ ਪੱਤਣ ਤੇ ਲੱਗਦਾ ਨਹੀਂ, ਤੂੰ ਕਿਸੇ ਸਿਰੇ ਤਾਂ ਪਹੁੰਚਦਾ ਨਹੀਂ ਹੈ। ਪਰ ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀ ਵਿਰਾਸ, ਜੇ ਕਿਤੇ ਭੁੱਲ ਭੁਲੇਖੇ ਇੱਕ ਅੱਧਾ ਕੰਮ ਠੀਕ ਵੀ ਹੋ ਜਾਏ, ਘਰ ਵੇਖ ਲਿਓ ਕਦੇ ਪ੍ਰਾਹੁਣੇ ਆਏ ਹੋਣ ਬੱਚਿਆਂ ਨੂੰ ਕਿਹੋ ਪੁੱਤਰ ਚਾਹ ਸਰਵ ਕਰ ਦਿਓ, ਚਾਹ ਪਿਆ ਦਿਓ, ਪਹਿਲੀ ਗੱਲ ਤੇ ਉਹ ਕੱਪ ਤੋੜ ਦੇਣਗੇ, ਤੇ ਜੇ ਕਿਤੇ ਕੱਪ ਰੱਖ ਗਿਆ ਤੇ ਚਾਹ ਵਾਲਾ ਜੱਗ ਆਪਣੇ ਉੱਤੇ ਡੋਲ ਲੈਣਗੇ। ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀ ਵਿਰਾਸ, ਅਸੀਂ ਗੁਰੂ ਦੀ ਮੱਤ ਵਾਸਤੇ ਗੁਰਦੁਆਰੇ ਆਉਣਾ ਸੀ, ਏਡੇ ਏਡੇ ਵੱਡੇ ਅਸਥਾਨ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੇ ਨੇ। ਮੈਂ ਹਮੇਸ਼ਾ ਬੇਨਤੀ ਕਰਦਾ ਗੁਰਦੁਆਰੇ ਸਿੱਖਾ ਤੇਰੀ ਆਜ਼ਾਦ ਪ੍ਰਭੂ ਸਤਾ ਦੀ ਨਿਸ਼ਾਨੀ ਹੈ। ਹਰ ਗੁਰਦੁਆਰਾ ਅਕਾਲ ਤਖ਼ਤ ਸਾਹਿਬ ਜਿਹੜਾ ਸਾਡੀ ਅਸਮਤ ਦਾ ਅਲੰਬਰਦਾਰ, ਦੇਖੋ ਗੁਰੂ ਨੇ ਸਾਨੂੰ, ਅਸੀਂ ਕਹਿੰਦੇ ਹਾਂ ਕੋਈ ਕਹਿੰਦਾ ਜੀ 300 ਸਾਲ ਗੁਰੂ ਦੇ ਨਾਲ, ਕੋਈ ਕਹਿੰਦਾ ਜੀ 350 ਸਾਲ ਗੁਰੂ ਦੇ ਨਾਲ, ਪਰ ਇੱਕ ਗੱਲ ਤੇ ਸੱਚੀ ਹੈ ਨਾ ਕਿ 239 ਸਾਲ ਗੁਰੂ ਤੁਹਾਡੇ ਨਾਲ। ਗੁਰੂ ਨਾਨਕ ਸਾਹਿਬ ਤੋਂ ਵੱਡਾ ਗੁਰੂ ਸੰਸਾਰ ਤੇ ਕੋਈ ਨਾ ਆਇਆ ਹੈ ਨਾ ਆਉਣਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਿਹੜੇ ਸਭ ਤੋਂ ਵੱਡੇ ਸਨ, ਜਾਹਰ ਪੀਰ ਸਨ, ਜਗਤ ਗੁਰੂ ਸਨ, ਕਲ ਤਾਰਨ ਆਏ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਜੋਤ ਆਪਣੀ ਜੁਗਤ 239 ਸਾਲ ਵਰਤਾਈ ਹੈ। 239 ਸਾਲ ਸਾਨੂੰ ਆਪਣੇ ਨਾਲ ਰੱਖ ਕੇ ਦੋ ਬਖਸ਼ਿਸ਼ਾਂ ਕੀਤੀਆਂ। ਇੱਕ ਤੇ ਕਿਹਾ ਵੀ ਬੰਦਿਆ ਤੂੰ ਖਾਲਸਾ ਹੈ, ਤੂੰ ਨਾ ਕਿਸੇ ਦਾ ਗੁਲਾਮ ਹੈ, ਨਾ ਕਿਸੇ ਦਾ ਮੁਹਤਾਜ ਹੈ, ਨਾ ਕਿਸੇ ਦਾ ਪਿਛਲੱਗ ਹੈ, ਤੂੰ ਖਾਲਸਾ ਹੈ, ਤੂੰ ਅਕਾਲ ਪੁਰਖ ਦੀ ਫੌਜ ਹੈ। ਫਿਰ ਗੁਰੂ ਨੇ ਵੀ ਕਿਹਾ ਵੀ ਤੂੰ ਮੇਰਾ ਰੂਪ ਹੈ, ਗੁਰੂ ਨੇ ਇਹ ਵੀ ਕਿਹਾ ਵੀ ਤੇਰਾ ਮੂੰਹ ਮਹਾਂਦਰਾ ਮੇਰੇ ਵਰਗਾ ਹੈ, ਐਵੇਂ ਨਾ ਕਿਸੇ ਦੀਆਂ ਗੱਲਾਂ ਸੁਣ ਕੇ ਵੀ ਸਿੱਖਾ ਤੂੰ ਤੇ ਉਹਦੇ ਵਰਗਾ ਲੱਗਦਾ। ਨਹੀਂ ਭਾਈ, ਸਿੱਖ ਆਪਣੇ ਆਪ ਵਰਗਾ ਹੈ, ਆਪਣੇ ਗੁਰੂ ਵਰਗਾ ਹੈ। ਫਿਰ ਦੂਜੀ ਗੱਲ, ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੱਤਾ ਵੀ ਜਦੋਂ ਤੂੰ ਖਾਲਸਾ ਹੋ ਗਿਆ ਤੇ ਮੈਂ ਹਮੇਸ਼ਾ ਬੇਨਤੀ ਕਰਦਾ, ਖਾਲਸਾ ਕਦੇ ਕਿਸੇ ਮਨੁੱਖ ਨਾਲ ਲਿਖਿਆ ਨਹੀਂ ਗਿਆ। ਖਾਲਸਾ ਸ਼ਬਦ ਆਉਂਦਾ ਕਹੋ ਕਬੀਰ ਜਨ ਭੈ ਖਾਲਸੇ, ਇਹ ਸ਼ਬਦ ਆਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਪਰ ਸਮਾਜਿਕ ਤੌਰ ਤੇ ਕੋਈ ਪਲਾਟ, ਕੋਈ ਜ਼ਮੀਨ ਦਾ ਟੁਕੜਾ, ਕੋਈ ਪਰਗਣਾ, ਉਹਦੇ ਉੱਤੇ ਇੱਕ ਫੱਟਾ ਲਿਖ ਦਿੱਤਾ ਜਾਂਦਾ ਸੀ ਵੀ ਇਹ ਜਿਹੜੀ ਪ੍ਰੋਪਰਟੀ ਹੈ, ਇਹ ਜਿਹੜੀ ਧਨ ਸੰਪਤੀ ਹੈ, ਇਹ ਖਾਲਸਾ ਹੈ। ਇਹਦਾ ਅਰਥ ਹੁੰਦਾ ਸੀ ਵੀ ਇਹ ਜਿਹੜਾ ਰਾਜਾ ਹੈ ਇਹ ਉਹਦੀ ਆਪਣੀ ਮਲਕੀਅਤ ਹੈ। ਜਦੋਂ ਸਾਨੂੰ ਖਾਲਸੇ ਬਣਾਇਆ ਫਿਰ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੱਤਾ ਵੀ ਤੇਰਾ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਹੈ, ਤੂੰ ਗੁਰੂ ਗ੍ਰੰਥ ਸਾਹਿਬ ਦਾ ਖਾਲਸਾ ਹੈ ਭਾਈ। ਪਰਚਾ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਖਸ਼ਿਆ, ਗਿਆਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲੈਣਾ ਸੀ, ਪੂਜਾ ਅਕਾਲ ਕੀ ਕਰਨੀ ਸੀ, ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਦਰਸ਼ਨ ਤਾਂ ਉਹਦੇ ਕਰਨੇ ਸੀ ਜਿਹੜਾ ਪੂਰਨ ਮਨੁੱਖ ਹੈ, ਜਿਹੜਾ ਅੰਮ੍ਰਿਤ ਵੇਲੇ ਉੱਠਦਾ ਹੈ, ਜਿਹੜਾ ਪੰਜ ਬਾਣੀਆਂ ਦਾ ਨਿਤਨੇਮੀ ਹੈ, ਜਿਹੜਾ ਸੰਗਤ ਕਰਦਾ ਹੈ, ਜਿਹੜਾ ਸੇਵਾ ਕਰਦਾ ਹੈ, ਜਿਹੜਾ ਕਿਰਤ ਕਰਦਾ ਹੈ, ਜਿਹੜਾ ਦਸਵੰਧ ਕੱਢਦਾ ਹੈ, ਜਿਹੜਾ ਵੰਡ ਛਕਦਾ ਹੈ, ਖਾਲਸਾ ਉਹਨੂੰ ਕਹਿੰਦੇ ਨੇ। ਸਾਰਿਆਂ ਦੇ ਮਾਲ ਇਕੱਠਾ ਕਰਨ ਵਾਲੇ ਨੂੰ ਖਾਲਸਾ ਥੋੜਾ ਕਹਿੰਦੇ ਨੇ। ਖਾਲਸਾ ਸਟੋਰੇਜ ਨਹੀਂ ਕਰਦਾ, ਖਾਲਸਾ ਕਾਲਾ ਬਜ਼ਾਰੀ ਨਹੀਂ ਕਰਦਾ। ਖਾਲਸਾ ਇੱਕ ਸੰਪੂਰਨ ਮਨੁੱਖ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸੰਸਾਰ ਦੀ ਝੋਲੀ ਵਿੱਚ ਪਾਇਆ, ਪਰ ਅਸੀਂ ਨਹੀਂ ਗੱਲ ਨੂੰ ਸਮਝੇ। ਅਸੀਂ ਬਾਣੀ ਦਾ ਅਧਿਐਨ ਕੀਤਾ ਹੀ ਨਹੀਂ। ਅਸੀਂ ਬਾਣੀ ਦੇ ਸਤਿਕਾਰ ਦੇ ਵਿੱਚ ਬਹੁਤ ਕੁਛ ਕੀਤਾ, ਕੋਈ ਕਮੀ ਨਹੀਂ ਹੈ। ਅਰਬਾਂ ਖਰਬਾਂ ਰੁਪਈਆ ਅਸੀਂ ਲਾਇਆ ਹੋਇਆ, ਪਰ ਸਾਨੂੰ ਸ਼ਾਇਦ ਇਹ ਨਹੀਂ ਗੱਲ ਸਮਝ ਆ ਰਹੀ ਕਿ ਬਾਣੀ ਦਾ ਅਸਲ ਅਦਬ ਸਤਿਕਾਰ ਉਦਨ ਹੋਏਗਾ ਸਿੱਖਾ, ਜਿਸ ਦਿਨ ਤੂੰ ਇਸ ਬਾਣੀ ਨੂੰ ਪੜ੍ਹੇਗਾ, ਜਦੋਂ ਤੂੰ ਇਸ ਬਾਣੀ ਨੂੰ ਵਿਚਾਰੇਗਾ, ਜਦੋਂ ਤੂੰ ਇਸ ਬਾਣੀ ਨੂੰ ਗਾਏਗਾ, ਜਦੋਂ ਤੂੰ ਇਸ ਬਾਣੀ ਨੂੰ ਸੁਣੇਗਾ। ਮੈਂ ਤੇ ਧੰਨਵਾਦ ਕਰਦਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ, ਵੀ ਕੱਲ੍ਹ ਉਹਨਾਂ ਨੇ ਬੜੀ ਵੱਡੀ ਮੋਹਰ ਲਾਈ ਹੈ ਕਿ ਭਾਈ ਕੀਰਤਨ ਨਿਰਧਾਰਿਤ ਜਿਹੜੀ ਗੁਰਮਤ ਦੀ ਸੰਗੀਤ ਸ਼ੈਲੀ ਹੈ ਉਹਦੇ ਵਿੱਚ ਕੀਤਾ ਜਾਏ। ਅਜੀਬੋ ਗਰੀਬ ਤਰੀਕਾ ਹੋ ਗਿਆ, ਅੱਲਾ ਕਹਿਣ ਵਾਸਤੇ ਅਸੀਂ ਬਾਂਗ ਦੇਣ ਤੱਕ ਚਲੇ ਗਏ। ਫਿਰ ਜੇ ਰਾਮ ਸ਼ਬਦ ਬੋਲਾਂਗੇ, ਕਿਉਂਕਿ ਬਾਣੀ ਦੇ ਵਿੱਚ ਆਉਂਦਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਾਈਆਂ, ਕੋਈ ਅਲਾਏ, ਫਿਰ ਗੁਸਾਈ ਕਹਿਣ ਲੱਗਿਆ ਕਿਹੋ ਜਿਹੀ ਆਵਾਜ਼ ਕੱਢੋਗੇ ਤੁਸੀਂ, ਰਾਮ ਰਾਮ ਕਹਿਣ ਲੱਗਿਆ ਵੀ ਕੋਈ ਵੱਖਰੀ ਤਰੀਕੇ ਦਾ ਅਸੀਂ ਕੋਈ ਮੂੰਹ ਬਣਾ ਕੇ ਬੋਲਾਂਗੇ। ਅਸੀਂ ਬਾਣੀ ਪੜ੍ਹਨੀ ਸੀ, ਗੱਲ ਤੇ ਸਿਧਾਂਤ ਦੀ ਸੀ, ਮਰਿਆਦਾ ਦੀ ਸੀ। ਗੁਰੂ ਕਰੇ ਇਸ ਫੈਸਲੇ ਦੇ ਨਾਲ ਜਿਹੜੇ ਸਿੱਖ ਪੰਥ ਦੇ ਵਿਦਵਾਨ ਕੀਰਤਨੀਏ ਨੇ ਉਹਨਾਂ ਦਾ ਸਤਿਕਾਰ ਬਹਾਲ ਹੋਵੇ। ਬੜੀ ਬੜੀ ਮਿਹਨਤ ਕੀਤੀ ਹੈ। ਇਕੱਲੇ ਕੈਲੀਫੋਰਨੀਆ ਦੇ ਵਿੱਚ ਇੱਕ ਪ੍ਰੋਫੈਸਰ ਸਾਹਿਬ ਨੇ, ਤੁਸੀਂ ਹੈਰਾਨ ਹੋਵੋਗੇ, 5000 ਵਿਦਿਆਰਥੀ ਨੇ ਉਹਨਾਂ ਕੋਲ, ਸਿੱਖ ਬੱਚੇ, ਗੋਰੇ ਵੀ ਨੇ, ਜਿਹੜੇ ਰਬਾਬ ਲੈ ਕੇ, ਸਰੰਦਾ ਲੈ ਕੇ, ਤਾਊਸ ਲੈ ਕੇ ਨਿਰਧਾਰਿਤ ਰਾਗਾਂ ਵਿੱਚ ਕੀਰਤਨ ਕਰਦੇ ਨੇ। ਅੱਜ ਕੋਈ ਬੱਚਾ ਬਾਣੀ ਕੰਠ ਕਰੇ, ਅਸੀਂ ਉਹਨੂੰ ਕਾਰ ਦਿੰਦੇ ਹਾਂ, ਮੋਟਰਸਾਈਕਲ ਦਿੰਦੇ ਹਾਂ, ਇਨਾਮ ਦਿੰਦੇ ਹਾਂ ਨਾ ਆਪਾਂ, 51,000, 1,00,000, 2,00,000 ਇਨਾਮ, ਨਗਦ ਇਨਾਮ ਦਿੰਦੇ ਹਾਂ, ਬਾਣੀ ਕੰਠ ਮੁਕਾਬਲੇ ਕਰਾਉਂਦੇ ਹਾਂ। ਪਰ ਜਿਹੜੇ ਕਰਨ ਵਾਲੇ ਕੀਰਤਨ ਨੇ ਉਹ ਅੱਗੇ ਮੋਬਾਈਲ ਰੱਖ ਲੈਂਦੇ ਨੇ, ਜਿਹੜਾ ਨਾਮ ਬਣਦਾ ਉਹ ਵੀ ਅੱਗੇ ਮੋਬਾਈਲ ਰੱਖ ਲੈਂਦਾ ਆਪ। ਵੀ ਜੇ ਤੂੰ ਬੱਚਿਆਂ ਨੂੰ ਕਹਿ ਰਿਹਾ ਬਾਣੀ ਕੰਠ ਕਰ ਲਓ, ਤੇ ਪੜ੍ਹਨਾ ਤੇ ਇੱਕ ਸ਼ਬਦ ਹੈ, ਸਵੇ ਘੰਟੇ ਚ ਤੂੰ ਵੀ ਕੰਠ ਕਰ ਲੈ ਬਈ। ਆਪਾਂ ਬਾਣੀ ਨੂੰ ਅਹਿਮੀਅਤ ਦਿੱਤੀ ਨਹੀਂ ਹੈ। ਬਾਣੀ ਗੁਰੂ ਹੈ, ਗੁਰੂ ਬਾਣੀ ਹੈ, ਵਿੱਚ ਬਾਣੀ ਅੰਮ੍ਰਿਤ ਸਾਰੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਤੁਸੀਂ ਆਉਂਦੇ ਹੋ ਦਰਬਾਰ ਸਾਹਿਬ, ਕੀ ਸੁਣਦੇ ਹੋ? ਬਾਣੀ ਤੁਹਾਡੇ ਕੰਨਾਂ ਚ ਆਵਾਜ਼ ਕਾਹਦੀ ਪੈਂਦੀ ਹੈ? ਬਾਣੀ ਦੀ। ਤੁਸੀਂ ਦੇਸ਼ਾਂ ਵਿਦੇਸ਼ਾਂ ਚ ਸਵੇਰੇ ਟੀਵੀ ਕਾਹਦੇ ਲਈ ਲਾਉਂਦੇ ਹੋ? ਬਾਣੀ ਸੁਣਨ ਵਾਸਤੇ। ਤੇ ਭਾਈ ਫਿਰ ਥੋੜਾ ਜਿਹਾ ਹੋਰ ਅੱਗੇ ਤੁਰ ਪਾਓ, ਫਿਰ ਮੰਨ ਲਓ ਕਿ ਸਿਖਾ ਬਾਣੀ ਹੀ ਤੇਰੇ ਜੀਵਨ ਦਾ ਆਧਾਰ ਹੈ। ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੀ ਏਡੀ ਵੱਡੀ ਅਸੀਂ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਈ ਹੈ, ਪਰ ਇੱਥੇ ਵੀ ਅਸੀਂ ਯਤਨ ਬਹੁਤਾ ਕੀਤਾ ਵੀ ਅਸੀਂ ਫੋਟੋਆਂ ਹੀ ਵੰਡ ਛੱਡੀਆਂ ਨੇ। ਮੂਰਤ ਗੁਰੂ ਨਹੀਂ ਹੈ, ਤਸਵੀਰ ਗੁਰੂ ਨਹੀਂ ਹੈ, ਗੁਰ ਮੂਰਤ ਗੁਰ ਸ਼ਬਦ ਹੈ। ਕਿੰਨੀ ਬਾਣੀ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਨੇ ਬਖਸ਼ੀ ਹੈ। ਅੱਜ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਆਪ ਸਾਡਾ ਮਾਰਗ ਦਰਸ਼ਨ ਕਰਦੇ ਨੇ, ਉਪਦੇਸ਼ ਦਿੰਦੇ ਨੇ, ਜੇ ਅਸੀਂ ਚੰਗਾ ਹੋਵੇ, ਜੇ ਅਸੀਂ ਗੁਰੂ ਦੀ ਮੰਨ ਲਈਏ ਤਾਂ। ਅਸੀਂ ਗੁਰੂ ਨੂੰ ਤਾਂ ਮੰਨਦੇ ਹਾਂ ਪਰ ਗੁਰੂ ਦੀ ਨਹੀਂ ਮੰਨਦੇ। ਅਸੀਂ ਗੁਰਪੁਰਬ ਤਾਂ ਮਨਾਉਂਦੇ ਹਾਂ ਪਰ ਗੁਰੂ ਨੂੰ ਮਨਾਉਣ ਦਾ ਯਤਨ ਹੀ ਨਹੀਂ ਕਰਦੇ। ਇਹ ਵੀ ਸ਼ੁਕਰ ਹੈ, ਮੈਂ ਤਾਂ ਕਹਿੰਦਾ ਲੱਖ ਲੱਖ ਸ਼ੁਕਰ ਹੈ ਉਹਨਾਂ ਪੁਰਖਿਆਂ ਦਾ, ਬਜ਼ੁਰਗਾਂ ਦਾ, ਜਿਨ੍ਹਾਂ ਨੇ ਸਾਨੂੰ ਤਰੀਕਾ ਦੱਸਿਆ ਵੀ ਭਾਈ ਤੁਸੀਂ ਦੀਵਾਨ ਸਜਾਇਓ, ਲੰਗਰ ਲਾਇਓ, ਉੱਥੇ ਕਥਾ ਕੀਰਤਨ ਦੇ ਪ੍ਰਵਾਹ ਚਲਾਇਓ, ਤੁਸੀਂ ਨਗਰ ਕੀਰਤਨ ਸਜਾਇਓ। ਅਜੇ ਤੱਕ ਸਾਡੇ ਕੋਲ ਕੋਈ ਨਵਾਂ ਤਰੀਕਾ ਨਹੀਂ ਹੈ ਕਿ ਕਿਸੇ ਤਰੀਕੇ ਨਾਲ ਅਸੀਂ ਇਸ ਬਾਣੀ ਨੂੰ, ਇਸ ਸਿਧਾਂਤ ਨੂੰ, ਇਹਨਾਂ ਅਸੂਲਾਂ ਨੂੰ ਘਰ ਘਰ ਤੱਕ ਲੈ ਕੇ ਜਾਈਏ। ਗੁਰੂ ਨੌਵੇਂ ਪਿਤਾ ਮਹਾਰਾਜ ਅੱਜ ਬਖਸ਼ਿਸ਼ ਕਰਦੇ ਨੇ, ਸਾਡੀ ਝੋਲੀ ਵਿੱਚ ਉਪਦੇਸ਼ ਪਾਉਂਦੇ ਨੇ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਨਾਵਾਂ, ਪ੍ਰੀਤਮ ਜਾਨ ਲੇਹੁ ਮਨ ਮਾਹੀ।
ਰਾਗ ਸੋਰਠ ਹੈ, ਬਾਣੀ ਦੇ ਉਚਾਰਨ ਕਰਤਾ ਧਰਮ ਰੱਖਿਅਕ ਸਤਿਗੁਰੂ ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਨੇ ਪ੍ਰੀਤਮ ਜਾਨ ਲੇਹੋ ਮਨ ਮਾਹੀ। ਐ ਮੇਰੇ ਮਿੱਤਰ, ਇਸ ਗੱਲ ਨੂੰ ਆਪਣੇ ਮਨ ਵਿੱਚ ਪੱਕਾ ਕਰ ਲੈ, ਆਪਣੇ ਅੰਦਰ, ਆਪਣੇ ਆਪ ਦੇ ਵਿੱਚ। ਹਾਂਜੀ,
ਆਪਣੇ ਸੁਖ ਸਿਉਂ ਹੀ ਜਗ ਫਾਂਦੇ ਓ, ਕੋ ਕਾਹੂ ਕੋ ਨਾਹੀ।
ਆਪਣੇ ਹੀ ਸੁਖ ਦੇ ਨਾਲ ਸਾਰੇ ਲੋਕ ਬੱਧੇ ਹੋਏ ਨੇ, ਪਰ ਵਾਸਤਵ ਦੇ ਵਿੱਚ ਕੋਈ ਕਿਸੇ ਦਾ ਨਹੀਂ ਹੈਗਾ। ਇਹ ਬਹੁਤ ਬੜੀ ਕੌੜੀ ਗੱਲ ਹੈ। ਈਵਨ ਅਸੀਂ ਤਾਂ ਹੁਣ ਸਿੱਖ ਵੀ ਸੁੱਖਾਂ ਕਰਕੇ ਹੀ ਆ। ਜਦੋਂ ਲੱਗਦਾ ਵੀ ਨਹੀਂ ਸਿੱਖ ਰਹਿੰਦੇ ਆ ਸੁੱਖ ਨਹੀਂ ਮਿਲਣਾ, ਸਭ ਕੁਝ ਫਟਾਫਟ, ਦਸਤਾਰ ਵੀ ਉਤਾਰਤੀ, ਕੇਸ ਵੀ ਉਤਾਰਤੇ। ਪਰ ਚੇਤਾ ਰੱਖਣਾ, ਪਤਾ ਨਹੀਂ ਗਿੰਨੀ ਬੁੱਕ ਦੇ ਵਿੱਚ ਕਿਸੇ ਦਾ ਨਾਂ ਲਿਖਿਆ ਜਾਵੇ ਨਾ ਲਿਖਿਆ ਜਾਵੇ, ਲਿਮਕਾ ਬੁੱਕ ਵਿੱਚ ਕਿਸੇ ਦਾ ਨਾਂ ਲਿਖਿਆ ਜਾਵੇ ਜਾਂ ਨਾ ਜਾਵੇ। ਜੇ ਗਿਨੀਜ਼ ਬੁੱਕ ਵਿੱਚ, ਲਿਮਕਾ ਬੁੱਕ ਵਿੱਚ ਕਿਸੇ ਦਾ ਨਾਂ, ਬੱਚੇ ਦਾ, ਕਿਸੇ ਵਪਾਰੀ ਦਾ, ਕਿਸੇ ਪੜ੍ਹੇ ਲਿਖੇ ਦਾ, ਕਿਸੇ ਖਿਡਾਰੀ ਦਾ ਲਿਖਿਆ ਵੀ ਜਾਵੇ, ਤੇ ਪੁੱਛੋ ਵੀ ਉਹ ਕਿਤਾਬ ਪੜ੍ਹਨੀ ਕਿੰਨੇ ਹੈ। ਸਿੱਖਾ ਤੇਰਾ ਨਾਂ ਤੇਰੇ ਗੁਰੂ ਦੇ ਘਰ ਵਿੱਚ ਹੁੰਦੀ ਅਰਦਾਸ ਚੋਂ ਬਾਹਰ ਨਿਕਲ ਜਾਣਾ ਹੈ। ਇੱਕ ਯਤਨ ਕਰੋ ਵੀ ਤੁਹਾਡਾ ਨਾਮ ਜਿਹੜੀ ਰੋਜ਼ ਅਰਦਾਸ ਹਰ ਸਿੱਖ ਕਰਦਾ ਹੈ ਉਹਦੇ ਵਿੱਚ ਜ਼ਰੂਰ ਲਿਖਿਆ ਹੋਵੇ। ਪਰ ਉਹ ਤਾਂ ਹੀ ਹੋਏਗਾ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਦੇਖੋ, ਪ੍ਰਧਾਨਗੀਆਂ ਲਈ ਤਾਂ ਅਸੀਂ ਬੜੀਆਂ ਕੁਰਬਾਨੀਆਂ ਕੀਤੀਆਂ ਨੇ, ਮਰਡਰ ਵੀ ਕੀਤੇ ਨੇ, ਇੱਕ ਦੂਜੇ ਦੀਆਂ ਪੱਗਾਂ ਵੀ ਲਾਈਆਂ ਨੇ, ਅਸੀਂ ਕੋਈ ਕਸਰ ਨਹੀਂ ਛੱਡਦੇ। ਐਸੇ ਐਸੇ ਅਸੀਂ ਲਾਂਛਨ ਐਲੀਗੇਸ਼ਨ ਇੱਕ ਦੂਜੇ ਤੇ ਦੋਸ਼ ਲਾਉਂਦੇ ਹਾਂ ਕਿ ਸ਼ਰਮ ਨਾਲ ਆਪਣਾ ਹੀ ਸਿਰ ਚੁੱਕਦਾ ਹੈ। ਪਰ ਕੋਈ ਐਸਾ ਵੀ ਹੈ ਜਿਹਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀ ਹੋਵੇ? ਹਾਂ ਭਾਈ, ਸਾਰਾ ਇਤਿਹਾਸ ਹੀ ਉਹਨਾਂ ਦਾ। ਫਿਰ ਤੁਹਾਨੂੰ ਅੱਜ ਵੀ ਕਹਿਣਾ ਪਏਗਾ, ਜਿੰਨੇ ਮਰਜ਼ੀ ਸਵਾਰਥੀ ਹੋ ਜਾਓ, ਫਿਰ ਕਹਿਣਾ ਪਏਗਾ ਵੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇਹ ਵਾਹਿਗੁਰੂ ਉਹਨਾਂ ਦੀ ਕਮਾਈ ਤੋਂ ਹੀ ਨਿਕਲੇਗਾ, ਸਾਡੇ ਵਾਲੀ ਕਮਾਈ ਤੋਂ ਕੁਛ ਨਹੀਂ ਨਿਕਲਣਾ। ਇੱਥੇ ਤਾਂ ਤੁਸੀਂ ਵੇਖਿਆ ਹੀ ਹੈ, ਜਿੰਨੀ ਮਰਜ਼ੀ ਧਨ ਸੰਪਤੀ ਇਕੱਠੀ ਕਰ ਲਓ, ਤੁਹਾਡੇ ਤੋਂ ਬਾਅਦ ਡੰਡਾ ਸੋਟਾ ਹੀ ਖੜਕਣਾ ਹੈ, ਭਾਵੇਂ ਚੇਲੇ ਖੜਕਾਉਣ ਤੇ ਭਾਵੇਂ ਧੀਆਂ ਪੁੱਤਰ ਖੜਕਾਉਣ। ਇਹ ਅਸੀਂ ਖੁਦ ਫੈਸਲਾ ਕਰਨਾ ਹੈ। ਸਾਡੇ ਬਜ਼ੁਰਗ ਜੰਗਲਾਂ ਵਿੱਚ ਰਹਿੰਦੇ ਕਹਿੰਦੇ ਹੁੰਦੇ ਸੀ, ਪੁੱਤ ਪੋਤਰੇ ਚੋਪੜੀਆਂ ਖਾਣਗੇ, ਖਾਧੀਆਂ, ਰਾਜ ਭਾਗ ਮਾਣੇ ਅਸੀਂ, ਕਿ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਪੁੱਤ ਪੋਤਰੇ ਵੀ ਚੋਪੜੀਆਂ ਖਾਣ। ਪਰ ਉਹਦੇ ਲਈ ਕਿਹੜੀ ਕਮਾਈ ਕਿਹੜੀ ਛੱਡ ਕੇ ਚੱਲੇ ਅਸੀਂ? ਕੋਈ ਉਹਦੇ ਲਈ ਕੋਈ ਐਸਾ ਕੋਈ ਖਜ਼ਾਨਾ, ਕੋਈ ਐਸੀ ਕੋਈ ਮਹਾਰਾਜ ਦੇ ਘਰ ਦੀ ਸੇਵਾ ਕਿ ਜਿਹਦਾ ਫਲ ਸਾਡੇ ਬੱਚੇ ਪਹੁੰਚਣ, ਮੈਨੂੰ ਦੋ ਭਰਾਵਾਂ ਨੇ ਇਹ ਬਾਰ ਬਾਰ ਇੱਕ ਗੱਲ ਆਖੀ ਸੀ, ਗਿਆਨੀ ਜੀ ਸਾਡੇ ਕੋਲ ਜੋ ਕੁਝ ਵੀ ਹੈ ਉਹ ਸਾਡੇ ਦਾਦਾ ਜੀ ਕਰਕੇ ਹੈ। ਹੁਣ ਮੈਂ ਵੇਖ ਰਿਹਾ ਵੀ ਜਦੋਂ ਮੈਂ ਕਾਰ ਖੜੀ ਕੀਤੀ ਤੇ ਉਹਨਾਂ ਦਾ ਪੋਤਰਾ ਬਾਹਰ, ਕੋਠੀ ਬੜੀ ਵੱਡੀ ਸੀ ਤੇ ਕੋਠੀ ਦੇ ਵਿੱਚ ਹੀ ਜਿਹੜਾ ਸਾਈਡ ਤੇ ਉਹਨਾਂ ਨੇ ਕਾਰਾਂ ਖੜੀਆਂ ਕਰਨ ਲਈ ਜਗ੍ਹਾ ਬਣਾਈ, ਉੱਥੇ ਉਹ ਕ੍ਰਿਕਟ ਖੇਡ ਰਿਹਾ ਸੀ ਤੇ ਮੈਨੂੰ ਪੁੱਛਣਾ ਪਿਆ। ਮੈਂ ਕਿਹਾ ਜੀ ਦਾਦਾ ਜੀ ਹੈਗੇ ਨੇ? ਕਹਿੰਦੇ ਨਹੀਂ। ਮੈਂ ਕਿਹਾ ਪਿਤਾ ਜੀ? ਕਹਿੰਦੇ ਨਹੀਂ, ਪਿਤਾ ਜੀ ਵੀ ਹੈ ਨਹੀਂ। ਮੈਂ ਕਿਹਾ ਮੈਂ ਤਾਂ ਪੁੱਛਿਆ ਵੀ ਤੁਸੀਂ ਕਹਿ ਰਹੇ ਨਾ ਵੀ ਸਾਡੇ ਅਸੀਂ ਜੋ ਕੁਝ ਵੀ ਹਾਂ ਦਾਦਾ ਜੀ ਕਰਕੇ ਆ। ਮੈਂ ਫਿਰ ਪੁੱਛਿਆ, ਮੈਂ ਕਿਹਾ ਦਾਦਾ ਜੀ ਕਰਦੇ ਕੀ ਸੀ? ਫਿਰ ਉਹਨਾਂ ਦੱਸਿਆ ਵੀ ਸਾਡੇ ਦਾਦਾ ਜੀ ਸਵੇਰੇ ਤਕਰੀਬਨ 2 ਵਜੇ ਉੱਠਦੇ ਸੀ, ਇਸ਼ਨਾਨ ਕਰਦੇ ਸੀ, ਨਿਤਨੇਮ ਕਰਦੇ ਸੀ ਤੇ ਠੀਕ 4 ਵਜੇ ਗੁਰਦੁਆਰੇ ਜਾ ਕੇ ਗ੍ਰੰਥੀ ਸਾਹਿਬ ਦੇ ਨਾਲ ਪ੍ਰਕਾਸ਼ ਕਰਾਉਂਦੇ ਸੀ। ਤੇ ਜਦੋਂ ਪ੍ਰਕਾਸ਼ ਹੋ ਜਾਣਾ ਤੇ ਫਿਰ ਗ੍ਰੰਥੀ ਸਾਹਿਬ ਨੂੰ ਕਹਿਣਾ, ਬਾਬਾ ਜੀ ਤੁਸੀਂ ਆਰਾਮ ਕਰ ਲਓ ਤੇ ਜੇ ਮੈਨੂੰ ਹੁਕਮ ਕਰੋ ਤੇ ਪਾਠ ਦੀ ਸੇਵਾ, ਤਾਬਿਆਂ ਦੀ ਸੇਵਾ ਮੈਂ ਕਰ ਦਿਆਂ। ਤੇ ਜਦੋਂ ਮਹਾਰਾਜ ਦਾ ਦਰਬਾਰ ਦਾ ਸੰਪੂਰਨਤਾ ਦਾ ਸਮਾਂ ਹੋਣਾ, ਫਿਰ ਉਹਨਾਂ ਨੇ ਘਰ ਆ ਕੇ ਜਲ ਪਾਣੀ ਛੱਕ ਕੇ ਸੌਣਾ ਤਾਂ ਅਸੀਂ ਗਿਆਨੀ ਜੀ ਮਹਿਸੂਸ ਕਰਦੇ ਵੀ ਅੱਜ ਜੋ ਸਾਨੂੰ ਰੰਗ ਭਾਗ ਲੱਗੇ ਨੇ ਉਹ ਸਾਡੇ ਦਾਦਾ ਜੀ ਕਰਕੇ ਨੇ, ਜੋ ਉਹਨਾਂ ਨੇ ਮਹਾਰਾਜ ਦੀ ਸੇਵਾ ਕੀਤੀ ਹੈ। ਇਹ ਹਕੀਕਤ ਇਹੀ ਹੈ, ਵਾਸਤਵ ਦੇ ਵਿੱਚ ਸੱਚ ਹੀ ਇਹੀ ਹੈ। ਜੇ ਅੱਜ ਅਸੀਂ ਗੁਰੂ ਦੀ ਸੇਵਾ ਨਹੀਂ ਕਰਾਂਗੇ, ਇਹ ਚੇਤਾ ਰੱਖਣਾ, ਆਉਣ ਵਾਲੀਆਂ ਪੀੜ੍ਹੀਆਂ ਨੂੰ ਸੱਚੇ ਪਾਤਸ਼ਾਹ ਨੇ ਭਾਗ ਨਹੀਂ ਲਾਉਣੇ। ਅਸੀਂ ਸੋਚਦੇ ਹਾਂ ਵੀ ਸ਼ਾਇਦ ਧਨ ਸੰਪਤੀ ਇਕੱਠੀ ਕਰਕੇ ਦੇ ਦਈਏ, ਨਾ ਭਾਈ, ਇਸ ਭੁਲੇਖੇ ਚ ਨਾ ਪਾਓ। ਹਾਂ, ਇੱਕ ਗੱਲ ਜ਼ਰੂਰ ਚੇਤਾ ਰੱਖੋ, ਇਹ ਸਿਰਫ ਤੁਹਾਡਾ ਹੀ ਧਰਮ ਹੈ ਜਿੱਥੇ ਸਭ ਨੂੰ ਹੁਕਮ ਹੈ ਕਿਰਤ ਕਰਨੀ। ਵਿਹਲਾ ਆਦਮੀ ਸਿੱਖ ਨਹੀਂ ਹੋ ਸਕਦਾ ਨਾ। ਸਿੱਖ ਹੋਣ ਵਾਸਤੇ ਕਿਰਤ ਕਰਨੀ ਜ਼ਰੂਰੀ ਹੈ, ਸਿੱਖ ਹੋਣ ਵਾਸਤੇ ਨਾਮ ਜਪਣਾ ਜ਼ਰੂਰੀ ਹੈ, ਸਿੱਖ ਹੋਣ ਵਾਸਤੇ ਵੰਡ ਛਕਣਾ ਜ਼ਰੂਰੀ ਹੈ। ਗੁਰ ਸਤਿਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਅੰਮ੍ਰਿਤ ਵੇਲੇ ਉੱਠਣਾ ਵੀ ਜ਼ਰੂਰੀ ਹੈ। ਫਿਰ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਪਹਿਲਾਂ ਸਵੇਰੇ ਘਰ ਇਸ਼ਨਾਨ ਕਰਨਾ, ਫਿਰ ਗੁਰੂ ਕੀ ਸੰਗਤ ਦੇ ਅੰਮ੍ਰਿਤ ਸਰੋਵਰ ਵਿੱਚ ਆ ਕੇ ਫਿਰ ਟੁੱਬੀ ਲਾਉਣੀ ਹੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਇਹ ਗੁਰੂ ਰਾਮਦਾਸ ਜੀ ਕਹਿੰਦੇ, ਉਦਾਂ ਨਾ ਕਹੀ ਜਾ ਕਰੋ ਧੰਨ ਗੁਰੂ ਰਾਮਦਾਸ। ਜੇ ਧੰਨ ਗੁਰੂ ਰਾਮਦਾਸ ਕਹਿਣਾ ਹੈ ਤੇ ਧੰਨ ਗੁਰੂ ਰਾਮਦਾਸ ਦੀ ਬਾਣੀ ਦੇ ਵਿੱਚ ਸਿੱਖ ਇੱਦਾਂ ਦਾ ਹੁੰਦਾ ਜੇ, ਦੂਜਾ ਕੋਈ ਆਦਮੀ ਸਿੱਖ ਨਹੀਂ ਹੋ ਸਕਦਾ। ਵੋਟਰ ਲਿਸਟ ਵਿੱਚ ਤੁਸੀਂ ਸਿੱਖ ਹੋਵੋ, ਕਿਸੇ ਨੇ ਤੁਹਾਡਾ ਵੋਟਿੰਗ ਕਾਰਡ ਬਣਾ ਦਿੱਤਾ ਹੋਵੇ, ਵੋਟਰ ਲਿਸਟ ਵਿੱਚ ਨਾਂ ਪਾ ਦਿੱਤਾ ਹੋਵੇ, ਇਲੈਕਸ਼ਨ ਕਮਿਸ਼ਨ ਵਾਲੇ ਤੁਹਾਨੂੰ ਸਿੱਖੀ ਦਾ ਸਰਟੀਫਿਕੇਟ ਨਹੀਂ ਦੇਣਗੇ। ਸਿੱਖੀ ਦਾ ਸਰਟੀਫਿਕੇਟ ਤੁਹਾਨੂੰ ਗੁਰੂ ਰਾਮਦਾਸ ਨੇ ਹੀ ਦੇਣਾ, ਪੰਜ ਪਿਆਰਿਆਂ ਨੇ ਦੇਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦੇਣਾ। ਇਹ ਜ਼ਰੂਰ ਚੇਤਾ ਰੱਖਣਾ ਕਿ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਜਿਹੜਾ ਦੁਨੀਆਂ ਦਾ ਸੰਬੰਧ ਹੈ ਸਾਡੇ ਨਾਲ, ਇਹ ਸਿਰਫ ਆਪਣੇ ਸੁੱਖਾਂ ਤੱਕ ਸੀਮਤ ਹੈ। ਪ੍ਰੀਤਮ ਜਾਣ ਲਿਹੋ ਮਨ ਮਾਹੀ, ਆਪਣੇ ਸੁੱਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਹੁਣ ਜੇ ਕਦੇ ਗੁਰੂ ਕੋਲ ਬੈਠੇ ਹੁੰਦੇ ਤੇ ਮਹਾਰਾਜ ਨੇ ਦੱਸਣਾ ਸੀ ਕਿ ਭਾਈ ਇਹ ਤਾਂ ਪੂਰਵ ਜਨਮ ਕੇ ਮਿਲੇ ਸੰਯੋਗੀ, ਪੂਰਬਲੇ ਜਨਮਾਂ ਦੇ ਕਰਮਾਂ ਦਾ ਇੱਕ ਸੰਯੋਗ ਹੈ। ਕੋਈ ਪਤਨੀ ਬਣ ਗਈ, ਕੋਈ ਪਤੀ ਬਣ ਗਿਆ। ਤੁਸੀਂ ਕਹਿੰਦੇ ਹੋ ਨਾ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਯੋਗ। ਉਹਦਾ ਅਰਥ ਕੀ ਹੈ? ਉਹਦਾ ਅਰਥ ਹੀ ਇਹ ਸੀ, ਜਿਹੜੇ ਧੀਆਂ ਪੁੱਤਰ ਬਣੇ ਇਹ ਵੀ ਇੱਕ ਸੰਯੋਗ ਹੈ, ਜਿਹੜੇ ਸਾਡੇ ਮਾਂ ਪਿਓ ਬਣੇ ਇਹ ਵੀ ਇੱਕ ਸੰਯੋਗ ਹੈ। ਹੁਣ ਸੰਯੋਗ ਵੱਤ ਅਸੀਂ ਇਕੱਠੇ ਹੋਏ ਹਾਂ, ਪਰ ਰਹਿਣਾ ਸਾਨੂੰ ਆਉਂਦਾ ਨਹੀਂ, ਝਈਆਂ ਲੈ ਕੇ ਪੈਂਦੇ ਇਸੇ ਇੱਕ ਦੂਜੇ ਨੂੰ। 24 ਘੰਟੇ ਇੱਕੋ ਸ਼ਬਦ ਹੁੰਦਾ, ਤੂੰ ਮੇਰੇ ਮਗਰੋਂ ਕਦੋਂ ਲਵੇਂਗਾ ਤੇ ਮੈਂ ਤੇਰੇ ਮਗਰੋਂ ਕਦੋਂ ਲੈਣਾ। ਨਹੀਂ ਭਾਈ, ਇੱਥੇ ਗੁਰਦੇਵ ਮਾਤਾ ਗੁਰਦੇਵ ਪਿਤਾ, ਇੱਥੇ ਔਰਤ ਇਮਾਨ ਹੈ, ਪੁੱਤਰ ਨਿਸ਼ਾਨ ਹੈ। ਇਮਾਨ ਦੇ ਪ੍ਰਤੀ ਵੀ ਤੁਸੀਂ ਮਾੜਾ ਬੋਲਦੇ ਹੋ ਤੇ ਨਿਸ਼ਾਨ ਦੇ ਪ੍ਰਤੀ ਤੁਹਾਨੂੰ ਕੋਈ ਹੈ ਜ਼ਿੰਮੇਵਾਰੀ ਕੋਈ ਨਹੀਂ ਹੈਗੀ। ਤੁਸੀਂ ਆਪ ਵੀ ਬੱਚਿਆਂ ਦੇ ਮੂੰਹ ਸਿਰ ਮਨਾ ਕੇ ਬਹਿ ਜਾਂਦੇ ਹੋ। ਕਿੱਥੋਂ ਲਿਆਵਾਂਗੇ ਉਹ ਪੁਰਖ ਜਿਹੜੇ ਕਹਿੰਦੇ ਹੁੰਦੇ ਸੀ ਪੁੱਤਰ ਜੇ ਤੂੰ ਮੂੰਹ ਸਿਰ ਮਨਾਏਗਾ ਤਾਂ ਤੇਰਾ ਸਾਡੇ ਨਾਲ ਰਿਸ਼ਤਾ ਨਹੀਂ ਰਹੇਗਾ। ਮੈਂ ਜਦੋਂ ਪਹਿਲੀ ਵਾਰੀ ਇੰਗਲੈਂਡ ਗਿਆ ਤੇ ਬੜੇ ਅਮੀਰ ਆਦਮੀ ਉੱਥੇ ਸੀਏ ਸਨ, ਚਾਰਟਰਡ ਅਕਾਊਂਟੈਂਟ ਸਨ, ਰੋਲ ਰੋਇਸ ਕਾਰ ਉਹਨਾਂ ਨੇ ਰੱਖੀ ਹੋਈ ਸੀ, ਸਾਬਤ ਸੂਰਤ ਸਨ ਰਾਜਪੁਰੇ ਤੋਂ। ਉਹ ਇੱਕੋ ਹੀ ਗੱਲ ਬਾਰ ਬਾਰ ਕਹਿਣੀ, ਜਿਵੇਂ ਨਹੀਂ ਕੋਈ ਝੱਲਾ ਆਦਮੀ ਕਹਿੰਦਾ ਹੁੰਦਾ, ਗਿਆਨੀ ਜੀ ਜੇ ਮੈਂ ਸਿੱਖਾਂ ਨਾ ਤੇ ਆਪਣੇ ਮਾਂ ਪਿਓ ਕਰਕੇ ਆ। ਮੈਂ ਕਿਹੜਾ ਵੀ ਰੰਧਾਵਾ ਸਾਹਿਬ ਕੀ ਕਹਿੰਦੇ ਹੋ? ਕਹਿੰਦੇ ਜੀ ਮੈਨੂੰ ਤੁਰਨ ਲੱਗੇ, ਮੇਰੇ ਮਾਂ ਪਿਓ ਨੇ ਕਿਹਾ ਸੀ ਵੀ ਪੁੱਤਰ ਜਦੋਂ ਤੇਰੀ ਉੱਥੋਂ ਸਾਨੂੰ ਇਹ ਖਬਰ ਆਈ ਕਿ ਤੂੰ ਮੂੰਹ ਸਿਰ ਮਨਾਤਾ, ਦਸਤਾਰ ਲਾਹਤੀ ਹੈ, ਤੇ ਇੱਕ ਖਬਰ ਤੈਨੂੰ ਸਾਡੀ ਵੀ ਆਏਗੀ ਵੀ ਤੇਰੇ ਮਾਂ ਪਿਓ ਮਰ ਗਏ ਨੇ। ਥੋੜੀ ਬਹੁਤੀ ਅਸੀਂ ਆਪਣੇ ਗੁਰੂ ਨਾਲ ਕੋਈ ਪ੍ਰਤੱਗਿਆ ਕਰੀਏ, ਕੋਈ ਕਮਿਟਮੈਂਟ ਤਾਂ ਕਰੀਏ। ਹੁਣ ਸਾਨੂੰ ਸਾਰਿਆਂ ਨੂੰ ਲੱਗਦਾ ਵੀ ਮਹਾਰਾਜ ਨੇ ਕਸ਼ਮੀਰੀਆਂ ਦੀ ਬਾਂਹ ਫੜੀ, ਪਰ ਆਪ ਜੀ ਨੂੰ ਪਤਾ ਵੀ ਉਹ ਪੰਡਿਤ ਕਿਰਪਾ ਰਾਮ ਜੀ ਕੌਣ ਸਨ, ਕੀ ਕੀਤਾ ਸੀ ਉਹਨਾਂ ਨੇ? ਉਹਨਾਂ ਨੇ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਕੋਈ ਬਲਫ ਨਹੀਂ ਸੀ ਕੀਤਾ, ਕੋਈ ਧੋਖਾ ਨਹੀਂ ਸੀ ਕੀਤਾ, ਕੋਈ ਝੂਠੀ ਜੀ ਸੁਖਣਾ ਨਹੀਂ ਸੀ ਸੁਖੀ। ਉਹਨਾਂ ਨੇ ਕਿਹਾ ਸੀ ਮਹਾਰਾਜ ਅਸੀਂ ਤੁਹਾਡੇ ਕੋਲ ਆ ਗਏ ਹਾਂ, ਸਾਡਾ ਧਰਮ ਖਤਰੇ ਵਿੱਚ ਹੈ, ਸਾਡਾ ਧਰਮ ਤੁਸੀਂ ਬਚਾ ਸਕਦੇ ਹੋ। ਮਹਾਰਾਜ ਨੇ ਕਿਹਾ ਠੀਕ ਹੈ ਬਈ, ਫਿਰ ਜਾ ਕੇ ਕਹਿ ਦਿਓ ਸ਼ੇਰ ਅਫਗਾਨ ਨੂੰ ਕਿ ਸਾਡਾ ਗੁਰੂ ਗੁਰੂ ਤੇਗ ਬਹਾਦਰ ਹੈ। ਕਿਹਾ ਉਹਨਾਂ ਨੇ, ਕਿਹਾ ਨਹੀਂ ਨਿਭਾਇਆ ਉਹਨਾਂ ਨੇ। 1699 ਦੀ ਵਿਸਾਖੀ ਤੇ ਅੰਮ੍ਰਿਤ ਵੀ ਛਕਿਆ, ਕਿਰਪਾ ਸਿੰਘ ਵੀ ਬਣੇ, ਤੇ ਚਮਕੌਰ ਦੀ ਗੜੀ ਵਿੱਚ ਜਾ ਕੇ ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਨਾਲ ਸਿੰਘ ਸ਼ਹੀਦ ਹੋਏ ਉਹਨਾਂ ਵਿੱਚ ਜਾ ਕੇ ਸ਼ਹਾਦਤ ਵੀ ਦਿੱਤੀ। ਹੁਣ ਅਸੀਂ ਚਾਹੁੰਦੇ ਹਾਂ ਵੀ ਪਤਾ ਨਹੀਂ ਗੁਰੂ ਭੋਲਾ ਜਿਹਾ ਹੈ, ਠੀਕ ਹੈ ਬਾਣੀ 'ਚ ਲਿਖਿਆ ਹੋਇਆ ਹੈ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਣ ਰਾਮ ਖਿਲੋਣਾ ਜਾਨਾ। ਲੋਕ ਰੱਬ ਨੂੰ ਖਡਾਉਣਾ ਸਮਝਦੇ ਨੇ, ਪਰ ਇਹ ਲੋਕਾਂ ਦੀ ਬਦਕਿਸਮਤੀ ਹੈ ਨਾ, ਗੁਰੂ ਖਡਾਉਣਾ ਨਹੀਂ ਹੈ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਤਾਂ ਭਲੇ ਦੀ ਬੁਰੇ ਦੀ ਸਭ ਦੀ ਪੀੜਾ ਜਾਣਦਾ ਹੈ। ਪਤਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿ ਇਹ ਸਿਦਕ ਨਾਲ ਆਏ ਨੇ, ਔਰ ਉਹ ਆਏ ਵੀ ਇਸੇ ਤਰ੍ਹਾਂ ਸੀ, ਸਗਲ ਦੁਆਰ ਕੋ ਛੱਡ ਕੇ, ਸਭ ਠਾਕਰ ਦੁਆਰੇ, ਸਭ ਮੰਦਰ, ਸਭ ਦੇਵੀਆਂ ਦੇਵਤੇ, ਸਭ ਦੀ ਪੂਜਾ ਕਰਕੇ, ਸਭ ਦੇ ਅੱਗੇ ਜੋਦੜੀਆਂ ਬੇਨਤੀਆਂ ਕਰਕੇ ਉਹ ਜਦੋਂ ਗੁਰੂ ਦੇ ਦਰ ਤੇ ਆਏ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਫਿਰ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਧਾ। ਹਾਂਜੀ,
ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂ ਦਿਸ ਘੇਰੈ।
ਜਦੋਂ ਸੁਖ ਹੁੰਦਾ ਹੈ ਬਹੁਤ ਸਾਰੇ ਦੋਸਤ ਮਿੱਤਰ ਬਣ ਜਾਂਦੇ ਨੇ, ਇਕੱਠੇ ਹੋ ਜਾਂਦੇ ਨੇ, ਘੇਰਾ ਪਾ ਕੇ ਬੈਠੇ ਰਹਿੰਦੇ ਨੇ। ਰਹਿਤ ਚਾਹੂ ਦਿਸ ਘੇਰੈ, ਹਰ ਵੇਲੇ ਆਦਮੀ ਪਰਿਵਾਰਿਆ ਹੀ ਰਹਿੰਦਾ ਹੈ, ਰੌਣਕ ਮੇਲੇ ਲੱਗੇ ਰਹਿੰਦੇ ਨੇ, ਸ਼ਹਿਬਰਾਂ ਲੱਗੀਆਂ ਰਹਿੰਦੀਆਂ ਨੇ, ਹਰ ਵੇਲੇ ਅਖਾੜੇ ਮੱਚਦੇ ਰਹਿੰਦੇ ਨੇ। ਹਾਂਜੀ,
ਬੇਪਤ ਪਰੀ ਸਭ ਹੀ ਸੰਗ ਛਾੜਤ, ਕੋ ਨਯਾਵਤ ਨੇਰੈ।
ਪਰ ਜਦੋਂ ਬਿਪਤਾ ਆਉਂਦੀ ਹੈ, ਜਦੋਂ ਦੁੱਖ ਆਉਂਦਾ, ਜਦੋਂ ਤਕਲੀਫ ਆਉਂਦੀ ਹੈ, ਜਦੋਂ ਪਰਖ ਦੀ ਘੜੀ ਆਉਂਦੀ ਹੈ, ਜਦੋਂ ਇਮਤਿਹਾਨ ਦਾ ਵੇਲਾ ਆਉਂਦਾ ਹੈ, ਫਿਰ ਸਾਰੇ ਛੱਡ ਕੇ ਚਲੇ ਜਾਂਦੇ ਨੇ। ਛੱਡ ਕੇ ਕੀ, ਨੇੜੇ ਨਹੀਂ ਆਉਂਦੇ ਮੁੜ ਕੇ, ਇਹ ਹਕੀਕਤ ਹੈ। ਆਪਾਂ ਸਮਝਿਆ ਨਹੀਂ, ਸਾਡੇ ਗੁਰੂ ਨੇ ਕਿਹਾ ਸੀ ਦੁੱਖ ਦਾਰੂ ਹੈ, ਅਸੀਂ ਸਮਝਿਆ ਹੀ ਨਹੀਂ ਇਹਨੂੰ। सुख तो रोग है, हुण दुख की है? हुण सानू लगता है भी दुख तो बड़ी माड़ी चीज है। महाराज कहते नहीं भाई, ये तो दवाई है, एक मेडिसन है, इन्हें तो तेनों ठीक कर देना है। दुख आएगा तो रिश्तेदार परखे जाएंगे, पैसे का दुख आवे, बीमारी का दुख आवे, कोई सरकारी दरबारे दुख आवे, फिर पता करियो भी कोई आंदा है मुलाकात करना। बीमारी का कदे बहाना बना के कदे किसी नूं क्यों भाजी एक बोतल खून की चाहिए है, सारे आंदे नूं शुगर हो जानी है। जेडे रोग तुसी सुने भी नहीं, वह भी उन्हें कढ के दे देने ने, चार पैसे मंग के वेख लियो, जे तुहाडे तों पहला रोना शुरू कर देना, साडियां तां अपनियां किश्तां टुटियां पईआं ने। महाराज कहंदे ने भाई बिपत जदों पवेगी, और एक वारी नहीं, गुरु नौवें पातशाह ने बार बार समझाया कि संग सखा सब तज गए कहो ना निभ्यो साथ, कहो नानके बिपत में टेक एक रघुनाथ। पर इहदा अर्थ ये भी नहीं कि आपां ये सारिआं ते लागू कर दईए, उत्थे भाई मती दास भी आउणगे, भाई सती दास भी आउणगे, भाई दयाला जी भी आउणगे, और गुरु दे नाल अपनी प्रीत रीत नभाउण वाले भाई लखी शाह वणजारे वर्गे भी आउणगे। कदे सुणिआ भी घर फूक तमाशा भी किसे ने वेख्या? हां, भाई लखी शाह ने वेख्या। एक पंजाबी दा महावरा है कि घर फूक तमाशा वेखना, भाई लखी शाह ने वेख्या इस तमाशे नूं, आप अग ला के वेख्या कि वह घर किवें सड़दा है। पर उन्हें कदे किसी ने उलामा, उन्हें किसी नूं उलामा नहीं दिता, है ही नहीं सी, साड़ी मर्यादा च ही नहीं सी हैगा कि कोई सानू आके उलामे दवे, कोई ताने मेहने सुनावे भी साडे पुरखिया ने तो इदा कीता सी जी, तुसी साडे नाल कुछ नहीं कीता, ना सगो माण कीता इस गल ते। सच्चे पातशाह महाराज सानू बार बार समझाउंदे ने भाई ये दुनिया के रिश्ते जेड़े ने ये ओड़क निभण वाले नहीं हैगे, इन्हां दे मगर अपना धर्म ना छड्डो, दीन गवाया दुनी स्यों, दुनी ना चाली साथ, पाए कुहाड़ा मारिया गाफल अपने हाथ। हां जी,
घर की नार बहुत हित जास्यों, सदा रहत संग लागी।
सब तो नेड़े दा रिश्ता हुंदा है जेड़ा आदमी मां प्यो छड़ के भैन भरा छड़ के उन्हू नभाउंदा है, वह पति पत्नी का रिश्ता हुंदा है। पर उहदा सच भी यही है कि जदों जिंद जदों आत्मा शरीर नू छड़दी है तो पत्नी भी साथ छड़ दिंदी है, वह भी कहण लग जांदी है तां प्रेत है। जब ही हंस तजी एक आया, जदों शरीर नू आत्मा छड़ के चली गई तो फिर की होया? ए प्रेत प्रेत करके आवाज देनी शुरू कर दी, भी ते मर गया जी, इनू कढ़ो जी, कढ़ो कढ़ो। होई घर की नार उरे तन लागी, ओ तो भूत भूत कर भग भगत जी। घर की नार बहुत हित जांस्यों, सदा रहत संग लागी। हां जी,
जब ही हंस तजी एह काया, प्रेत प्रेत कर पागी।
उसने तुहानू प्रेत प्रेत कह के मर गया कह के छड़ जाना है, इस तो वड़ा होर साथ केड़ा, एदो वड़ा होर की सच दसिया जा सकदा है?
एह बिद को ब्योहार बनेओ है, जासेओ ने हो लगायो।
जिन्ना जिन्ना नाल बंदिया तू अपना स्नेह पाया है, प्यार पाया है, प्रीत बनाई है, लगाओ जोड़िया है, ए बिद को ब्योहार बनेओ है। ब्योहार तो यही है, सच तो यही है, वर्तारा तो यही है। इस कायनात दा सब तो वड्डा जिहड़ा है वह यही सच है। हाँ,
अंत बार नानक बिन हर जी, को कामना आयो।
अंत वेले एक परमात्मा तो बिना किसी ने तेरा साथ नहीं देना, ਇਹਦਾ ਅਰਥ ਇਹ ਵੀ ਨਹੀਂ ਕਿ ਹੁਣ ਅਸੀਂ ਪਤੀ ਪਤਨੀ ਭੈਣ ਭਰਾ ਧੀਆਂ ਪੁੱਤਰਾਂ ਦੇ ਰਿਸ਼ਤੇ ਅਸੀਂ ਅੱਜ ਹੀ ਛੱਡ ਦਈਏ, ਨਹੀਂ ਭਾਈ। ਇਹਨਾਂ ਨੂੰ ਨਿਭਾਉਣਾ ਸਿੱਖੋ। ਪਤਨੀ ਦੇ ਪ੍ਰਤੀ ਤੁਹਾਡਾ ਇੱਕ ਧਰਮ ਹੈ, ਪਤੀ ਦੇ ਪ੍ਰਤੀ ਤੁਹਾਡਾ ਇੱਕ ਧਰਮ ਹੈ, ਮਾਂ ਬਾਪ ਦੇ ਪ੍ਰਤੀ ਤੁਹਾਡਾ ਇੱਕ ਧਰਮ ਹੈ, ਧੀਆਂ ਪੁੱਤਰਾਂ ਦੇ ਪ੍ਰਤੀ ਤੁਹਾਡਾ ਇੱਕ ਧਰਮ ਹੈ। ਪੁੱਛ ਲਓ ਗੁਰੂ ਨਾਨਕ ਸਾਹਿਬ ਨੂੰ, ਇੱਕ ਵੀ ਚੀਜ਼ ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਦੀ ਚੁੱਕ ਕੇ ਭਾਈ ਲਹਿਣਾ ਜੀ ਨੂੰ ਨਹੀਂ ਦਿੱਤੀ ਨਾ। ਮਾਤਾ ਸੁਲੱਖਣੀ ਦੇ ਸਾਰੇ ਹੱਕ ਉਹਨਾਂ ਨੂੰ ਦਿੱਤੇ ਨੇ। ਜਿੰਨਾ ਚਿਰ ਸੱਚੇ ਪਾਤਸ਼ਾਹ ਬਾਹਰ ਪ੍ਰਚਾਰ ਤੇ ਰਹੇ, ਬੇਬੇ ਨਾਨਕੀ ਜੀ ਨੇ ਸਾਰੀਆਂ ਜ਼ਿੰਮੇਵਾਰੀਆਂ ਆਪ ਨੇੜੇ ਹੋ ਕੇ ਨਿਭਾਈਆਂ। ਮਾਤਾ ਪਿਤਾ ਦੇ ਪ੍ਰਤੀ ਸਾਰੇ ਫਰਜ਼ ਸੱਚੇ ਪਾਤਸ਼ਾਹ ਨੇ ਆਪ ਨਿਭਾਏ ਨੇ। ਐਸੀ ਜਿਊਰੀ, ਐਸੀ ਜਸਟਿਸ ਦੁਨੀਆਂ ਵਿੱਚ ਕਿਤੇ ਨਹੀਂ ਹੈਗੀ। ਪਰ ਉਹੀ ਗੱਲ ਫਿਰ ਵੀ ਪਤਾ ਨਹੀਂ ਅਸੀਂ ਮਤ ਕਿਹਦੀ ਲੈ ਲਈ ਹੈ, ਪਰ ਇਹ ਜ਼ਰੂਰ ਚੇਤਾ ਰੱਖਣਾ, ਜੇ ਮਤ ਗੁਰਖ ਦੀ ਹੋਏਗੀ ਤਾਂ ਗੁਰਖ ਮੱਤਾ ਹੋਏਗਾ, ਜੇ ਮਤ ਨਾਨਕ ਦੀ ਹੋਏਗੀ ਤਾਂ ਨਾਨਕ ਮੱਤਾ ਹੋਏਗਾ। ਅਸੀਂ ਗੁਰੂ ਕੋਲ ਆਈਏ ਤੇ ਸੁਣੀਏ, ਗੁਰ ਕੀ ਮਤ ਤੂੰ ਲੇਹੇ ਇਹ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਭਗਤੀ ਤੋਂ ਬਿਨਾਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹੋਰ ਕਿਸੇ ਕਰਮ ਕਾਂਡ ਨੂੰ ਕੋਈ ਅਹਿਮੀਅਤ ਨਹੀਂ ਹੈ। ਕਰਮ ਧਰਮ ਪਖੰਡ ਜੋ ਦੀਸ ਹੈ, ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿੱਤ ਛੁੱਟੈ। ਇੰਨੇ ਸ਼ਬਦ ਪ੍ਰਵਾਨ ਕਰਨਾ ਜੀ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਅਕਾਲ ਪੁਰਖ ਦਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਆਪਣੀ ਗੋਦ ਵਿੱਚ ਬਿਠਾ ਕੇ ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਆਪ ਸੰਗਤ ਦਾ ਧੰਨਵਾਦ, ਹਮੇਸ਼ਾ ਪਿਆਰ ਅਸੀਸ ਬਖਸ਼ਦੇ ਹੋ। ਮੈਂ ਸਿੰਘ ਸਾਹਿਬ ਭਾਈ ਅਮਰਜੀਤ ਸਿੰਘ ਜੀ, ਜੋ ਅਡੀਸ਼ਨਲ ਹੈੱਡ ਗ੍ਰੰਥੀ ਸਾਹਿਬ ਨੇ, ਅੱਜ ਮੈਨੂੰ ਹੁਣੇ ਪਤਾ ਲੱਗਿਆ ਉਹਨਾਂ ਦਾ ਸਵਸਥ ਠੀਕ ਨਹੀਂ, ਮੈਂ ਅਰਦਾਸ ਵੀ ਕਰਦਾ ਮਹਾਰਾਜ ਉਹਨਾਂ ਨੂੰ ਤੰਦਰੁਸਤੀ ਸਿਹਤ ਜਾਬੀ ਦੇਣ, ਜਿਨ੍ਹਾਂ ਨੇ ਸਮਾਂ ਵੰਡ ਕਰਦਿਆਂ ਆਪ ਸੰਗਤ ਦੇ ਦਰਸ਼ਨ ਕਰਨ ਦਾ ਮੈਨੂੰ ਹੁਕਮ ਕੀਤਾ। ਸੱਚੇ ਪਾਤਸ਼ਾਹ ਮੇਰ ਕਰਨ, ਆਪਾਂ ਸਾਰੇ ਗੁਰੂ ਪਿਤਾ ਮਹਾਰਾਜ ਦੇ ਸਨਮੁਖ ਗੁਰੂ ਕੀ ਮਰਿਆਦਾ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਸਕੀਏ। ਸਾਰੇ ਪ੍ਰਬੰਧ ਦਾ ਮੈਂ ਧੰਨਵਾਦ ਕਰਦਾ। ਫਤਿਹ ਬੁਲਾਉਣ ਤੋਂ ਪਹਿਲਾਂ ਪਾਵਨ ਸ਼ਬਦ ਦੀਆਂ ਜੋ ਦੋ ਅੰਤਲੀਆਂ ਪੰਕਤੀਆਂ ਨੇ, ਉਹਨਾਂ ਦਾ ਪਾਠ ਸਰਵਣ ਕਰੀਏ।
ਇਹ ਬਿਦ ਕੋ ਵਿਉਹਾਰ ਬਣਿਓ ਹੈ, ਜਾ ਸਿਓ ਨੇਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।